अवगुण मेरा पंडो जी अवगुण मेरा अवगुण मेरा कहे न पंडो अवगुण मेरा अवगुण मेरा रामैया हम बारक तेरा काहे न खंड से अवगुण मेरा जे अत क्रोध करे कर धाया तां भी चीत न राख समाया चिंत भवन मन पर्यो हमारा नाम बिना कैसे उतर सपारा देह बिमल मत सदा शरीरा सहज सहज गुण रवे कबीरा काय न खंडो जी अवगुण मेरा अवगुण मेरा काय न खंडो अवगुण मेरा अवगुण मेरा काहे न खंडो अवगुण मेरा अवगुण मेरा कायन खंडो अवगुण मेरा अवगुण मेरा कायन खंडो अवगुण मेरा कायन खंडो अवगुण मेरा संगत शब्द विच बोलिया करो रसना जबान दी सफलता वाहिगुरु दा जस कीत्या है ए जीवात्मा नूं वाहिगुरु वल्लों लख 84 जौन दा श्रोमणी देही मानुख देही प्राप्त हुई है ਇਸ ਮਾਨੁਖ ਦੇਹ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਨ ਉਸ ਮਾਨੁਖ ਦੇਹੀ ਦੇ ਵਿੱਚ ਆ ਕੇ ਇਸਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ ਭਾਵੇਂ ਦੋ ਫਰਜ਼ ਨਿਕ ਗਾਉਣ ਇੱਕ ਮੁੱਖ ਹੈ ਗਾਉਣ ਫਰਜ਼ ਜਿਸਮ ਦੇ ਵਾਸਤੇ ਜਿਸਮਾਨੀ ਫਰਜ ਜਿਤਨੇ ਹਨ ਉਹ ਔਰ ਪਰਮਾਰਥ ਫਰਜ਼ ਮੁੱਖ ਫਰਜ਼ ਕਿਹਾ ਜਾਂਦਾ ਤਾਂ ਤੇ ਮਾਨੁਖ ਤਨ ਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ ਇਸ ਰਸਨਾ ਦੀ ਜ਼ਬਾਨ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤਿਆਂ ਹੀ ਹੈ ਅਤੇ ਸਾਰੇ ਹੀ ਸ਼ਬਦ ਵਿੱਚ ਬੋਲਦੇ ਰਿਹਾ ਕਰੋ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ गुरबाणी गुरबाणी गावो गुरबाणी सतगुर के प्यारे गावो सच्ची बाणी बाणी तां गावो गुरु केरी बाणी सिर बाणी जिनको नजर कर्म होवे हृदय तिना समाणी पीवो अमृत सदा रहो हालन जपो सारिंग पाणी कहे नानक सदा गावो ए सच्ची बाणी। गुरु अमरदास तीसरे पातशाह इस बाणी का सदीवी अध्ययन करने वास्ते सदीवी पाठ विचार कीर्तन करने की ताकीद करते हैं। गुरबाणी गुरबाणी गावो गुरबाणी 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 गावो गुरबाणी जमाना कलयुग दा कहिंदे हैं। कलयुग भावें समय की वंड सियाणिआं पुरशां ने चार हिस्सों विच कीती है जिन्हों सतयुग त्रेता द्वापर ते कलयुग कहा जाता है। सतयुग दे विच वड़े वड़ियां लंबियां उमरां हुंदियां ज़्यादा लोकी सतवादी हुंदे। त्रेते युग दे विच 10,000 वर्ष उम्र रही द्वापर दे विच 1,000 वरा कलयुग की उम्र 100 साल की दसी उसका एस्टीमेट जबकि कलयुग हुण 5-6 दे दरम्यान चल रहा है घट गया। आचार आहार व्यवहार इन्हां दी दृष्टि च फर्क पै गया क्योंकि जिसम नूं पूरा रोग और पूरे तरीके से रख के इतनी आयु इंसान भुगत सकता है। ऐसे समय दे विच आचार आहार व्यवहार सारे च फर्क पैण करके उमरां 100 साल लाणों भी बहुत घट गईआं। 100 साल की आयु नहीं रहेगी ਇਸ ਸਮੇਂ ਦੇ ਜਨਮ ਲੈਣ ਵਾਲੇ ਜਿਹੜੇ ਹਨ ਉਹਨਾਂ ਦੀ ਉਮਰ ਦਾ ਐਸਟੀਮੇਟ 50-60 ਦੇ ਦਰਮਿਆਨ ਦਾ ਹੈ। ਤਾਂ ਤੇ ਛੋਟੀਆਂ ਛੋਟੀਆਂ ਉਮਰਾਂ, ਸਰੀਰ ਵੀ ਉਤਨੇ ਨਰੋਏ ਬਲੀ ਤਕੜੇ ਤਾਕਤਵਰ ਨਹੀਂ। ਪਹਿਲੇ ਸਮੇਂ ਦੇ ਜਿਹੀਆਂ ਜਿਹੀਆਂ ਲੋਕ ਤਪੱਸਿਆ ਦੀਆਂ ਚਾਲਾਂ ਚੱਲ ਸਕਦੇ ਸਨ, ਇਸ ਸਮੇਂ ਦੇ ਵਿੱਚ ਨਾ ਦਿਮਾਗ ਚੱਲ ਸਕਣ ਨਾ ਸਰੀਰ ਚੱਲ ਸਕਣ। ਰੋਗ ਗ੍ਰਸਤ ਕਮਜ਼ੋਰੇ ਔਰ ਮਨ ਦੇ ਮੇਲੇ ਕਿਸੇ ਸਮੇਂ ਦੇ ਵਾਸਤੇ ਆਪਣੇ ਆਪ ਨੂੰ ਨਿਰੰਕਾਰ ਨੇ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ। ਇਸ ਸਮੇਂ ਦਾ ਸੌਖਾ ਜਿਹਾ ਸਾਧਨ ਆਪਨੇ ਦੱਸਿਆ। ਕਲਯੁੱਗ ਦੇ ਵਿੱਚ ਜਿਸ ਦੇ ਵਿੱਚ ਕਲਾ ਕਲੇਸ਼ ਦੀ ਹੀ ਪ੍ਰਧਾਨਤਾ ਹੈ, ਨਾਮ ਦਾ ਸਿਮਰਨ ਔਰ ਹਰੀ ਦਾ ਕੀਰਤਨ, ਇਸ ਦੁਆਰਾ ਹੀ ਜੀਵ ਦਾ ਉਧਾਰ ਦੱਸਿਆ ਹੈ। ਜਸ ਉਹਨਾਂ ਯੁੱਗਾਂ ਦਾ ਧਰਮ ਹੈ, ਕਲਮੇ ਕੀਰਤ ਹਰਨਾਮਾ ਯੁਗ ਯੁਗ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਤਾਂ ਤੇ ਕਲੂ ਕਾਲ ਦੇ ਵਿੱਚ ਨਾਮ ਦੀ ਮਹੱਤਤਾ ਇਉਂ ਫਰਮਾਨ ਕੀਤਾ। ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਜਿਸ ਵਕਤ ਦਵਾਪਰ ਯੁੱਗ ਦਾ ਅਖੀਰ ਆਇਆ, ਕੋਈ ਥੋੜ੍ਹਾ ਜਿਹਾ ਸਮਾਂ ਇਸ ਯੁੱਗ ਦਾ ਰਹਿੰਦਾ ਸੀ। ਸਾਡੇ ਹਿੰਦੁਸਤਾਨ ਵਿੱਚ ਪਾਂਡਵਾਂ ਦਾ ਰਾਜ ਸੀ, ਯੁਧਿਸ਼ਠਿਰ ਚੱਕਰਵਰਤੀ ਰਾਜਾ ਸੀ। ਇਹ ਪੰਜ ਭਰਾ ਸਨ, ਰਾਜੇ ਪੰਡੂ ਦੇ ਪੁੱਤਰ। ਯੁਧਿਸ਼ਟਰ, ਭੀਮ, ਅਰਜਨ, ਨਕਲ, ਸਹਿਦੇਵ। ਵੱਡਾ ਯੁਧਿਸ਼ਟਰ ਰਾਜਾ ਸੀ। ਪੰਜੇ ਭਰਾ ਰਲ ਮਿਲ ਕੇ ਰਾਜ ਕਾਜ ਦੇ ਵਿੱਚ ਹਿੱਸਾ ਲੈਂਦੇ ਸਨ, ਪੂਰਾ ਪੂਰਾ ਇਨਸਾਫ ਕਰਦੇ, ਪਬਲਿਕ ਨੂੰ ਸੁੱਖ ਦਿੰਦੇ ਸਨ। ਜੋ ਰਾਜਾ ਦਾ ਫਰਜ਼ ਹੈ ਰਾਜੇ ਚੁੱਲੀ ਨੇ ਆਂਕੀ। ਸਹੀਓ ਇਹ ਉਸੀ ਸਮੇਂ ਦੇ ਵਿੱਚ ਦੁਆਪਰ ਦੇ ਅਵਤਾਰ ਕ੍ਰਿਸ਼ਨ ਭਗਵਾਨ ਹੋਏ ਹਨ, 16 ਕਲਾ ਅਵਤਾਰ ਮੰਨੇ ਹਨ ਵਿਸ਼ਨੂੰ ਦਾ, ਉਹਨਾਂ ਦਾ ਵੀ ਅਵਤਾਰ ਹੋਇਆ। ਪਰਮਾਰਥ ਕ੍ਰਿਸ਼ਨ ਵੱਲੋਂ ਇਹ ਪੰਜੇ ਭਰਾ ਉਹਨਾਂ ਦੇ ਭਗਤ ਸਨ, ਉਹ ਪ੍ਰਭੂ ਸਨ। ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਹੀ ਇਹ ਮਾਮੇ ਫੁੱਫੇ ਦੇ ਪੁੱਤਰ ਭਰਾ ਵੀ ਲੱਗਦੇ ਸਨ। ਇਉਂ ਇਸ ਤਰੀਕੇ ਸਿਰ ਅੱਜ ਇਹ ਪੰਜੇ ਭਰਾ ਭਗਵਾਨ ਕ੍ਰਿਸ਼ਨ ਨੂੰ ਮਿਲਣ ਵਾਸਤੇ ਗਏ, ਨਮਸਕਾਰ ਕੀਤੀ, ਬੈਠ ਗਏ। ਉਹਨਾਂ ਨੇ ਅਚਨਚੇਤ ਹੀ ਇਹ ਬਚਨ ਕਿਹਾ, ਵਿਕਲੂ ਆਇਓ ਆਇਓ। ਇਹ ਬਚਨ ਉਹਨਾਂ ਨੇ 2-3 ਦਫ਼ਾ ਕਿਹਾ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਭਗਵਾਨ ਨੇ 2-3 ਦਫ਼ਾ ਕਿਹਾ। ਯੁਧਿਸ਼ਟਰ ਵੱਡਾ ਭਰਾ ਸੀ ਔਰ ਰਾਜ ਤਖਤ ਦਾ ਮਾਲਕ ਵੀ ਸੀ। ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਪ੍ਰਭੂ ਭਗਵਾਨ ਕੈਸੇ ਜਾਣੀਏ ਕਲਯੁਗ ਆ ਗਿਆ। ਕ੍ਰਿਸ਼ਨ ਜੀ ਕਹਿਣ ਲੱਗੇ, ਦੁਆਪਰ ਖਤਮ ਹੋਣ ਵਾਲਾ ਹੈ, ਕਲਯੁਗ ਨੇ ਆਪਣੇ ਪੈਰ ਇਹ ਦੁਨੀਆਂ ਵਿੱਚ ਆ ਪਾਏ ਹਨ। ਫਿਰ ਯੁਧਿਸ਼ਟਰ ਨੇ ਪੁੱਛਿਆ, ਕਲਯੁਗ ਦੇ ਕੀ ਲੱਛਣ ਹਨ, ਕਿਵੇਂ ਪਛਾਣੀਏ, ਕਿਵੇਂ ਜਾਣਿਆ ਜਾਵੇ ਕਲਯੁਗ ਹੈ। ਸੋ ਉਹਨਾਂ ਕਿਹਾ, ਸਵੇਰ ਵੇਲੇ ਇਸ਼ਨਾਨ ਆਦਿ ਕਰਕੇ ਜਦੋਂ ਤੁਸੀਂ अपने रोज़ दे नितनेम करन वास्ते बैठोगे उस मौके थानू दृष्टांत होणगे ओ कलयुग दे लक्षण समझ लेना। ये पंजे भरा बड़े धर्मात्मा सन, भगवान दे भक्त भी सन। जितनी देर तक सवेरे इशनान अपना नितनेम भजन दा ना कर लेंदे किसी काम विच प्रवृत्त नहीं सन होंदे। परमात्मा पुरुष दा मुख फर्ज परमेश्वर दा भजन पहले करना है। वैसे भी विचार दृष्टि करके देखा जावे इंसान दो हिस्सों दा बनया है, एक रूह है दूसरा जिस्म है। इसका अपना आपा रूह है जिस्म नहीं, जिस्म इसनू कुछ देर वास्ते मिलिया होया है। सो इस तो ये जिस्म खो लिया जाएगा और जिस्म मिल जाएगा, जिमें एक बस्त्र उतार के और बस्त्र पहन लेंदा है, जिस्म बस्त्र दी नहीं है। सो इसने गलती करके मगालते करके भुल करके अज्ञान करके जहालत दा पर्दा स्थूल होण करके अपने आप नूं बजाए रूह दे जिस्म मन्निया होया है। इस दी बड़ी भारी पुल है। इस दी मनौत इहो जिही है जिवें घोड़े दा सवार अपने आप नूं घोड़ा मन्ने, या मोटर दा ड्राइवर अपने आप नूं मोटर मन्ने, या मकान दे रहण वाला मकीन अपने आप नूं मकान मन्ने। इहदी पुल इहो जिही है। खैर, इंसान दो हिस्सों दा बणिया, रूह है और जिस्म है। इस दे दो फर्ज बनते हैं, एक रूहानी फर्ज है, एक जिस्मानी फर्ज है। जिस्मानी फर्ज हर दुनिया का फर्द बशर इस दे वास्ते लग्या है। सब कुछ जिस्म वास्ते करता है, नौकरी चाकरी खेती पत्ती वणज व्यापार, दिन रात दे अठे पहरे इधर सर्फ करता है, इधर खर्च करता है। पर रूहानी फर्ज वास्ते कोई विरले हैं जिन्हों रूहानियत का पता है। जिसम इंसान दे अंदर मुख चीज़ कड़ी है, रूह। अगर रूह ना होवे जिसम नहीं रह सकता। जिसम जड़ चीज़ है, असत है, दुख रूप भी है। सो ये विच्चों जो रूह निकल जाती है इनू कहिंदे ने मर गया। जिसम नू फूक देंदे न, दब देंदे न, इस तो ही घृणा करन लग पैंदे न, इस नू ही भूत कहण लग पैंदे हन। इहदी हालत हुंदी है। तां ते सब दा अपना आपा और मुख चीज़ रूह है। पहला फर्ज रूहानी, जिहड़े परमार्थक बंदे हन, सूझबूझ वाले बंदे हन, अठां पहरां विचों कम से कम एक पहर जिहड़ा सब ते अच्छा वक्त अमृत वेला, वैसे सारे समय भजन वास्ते अच्छे हैं, लेकिन ओ सवेरे, क्योंकि रात नूं इंसान पूरी नींद लै चुकदा, नींद भी जिस्म दी खुराक है। उस तो बाद उठ के सोच दातन कुरला करके इशनान करके शरीर की शुद्धि द्वारा फिर भजन करे। सो ओ एक पहर इस पासे खर्च करे, नानक नाम खुदाए का मन अच्छे मुखले। सो यूं ये दरवानी फर्ज, ये पंजे भरा परमार्थक और धार्मिक बंदे होण करके पहले इशनान आदि करके नितनेम करके फिर राजकाज विच प्रवृत्त हुंदे सन, वैसे नहीं। सो भगवान कृष्ण ने इन्हों एक कुछ कहा सी, जदों तुसी सवेरे इशनान करके अपने भजन वास्ते बैठोगे उस मौके थोनू कुछ न कुछ दृष्टांत होणगे नज़र आएगा, और तुसी कलयुग दे लक्षण समझ लेना। इन्होंने कलयुग दे लक्षण पूछिया सी। सो इसी तरह अज सवेरे उठ के सोच दातन कुरला करके इशनान करके अपने अपने आसना ते आ सजे चौंकड़ा लगा के बैठ गए। नेत्र मीट के अपनी सुरत नूं अपने ख्याल नूं रोज़ दे सुभाव दे मुताबक जिथे रोज़ टिकाउंदे सन प्रभु दे ध्यान दे विच टिकाउण दी कोशिश कीती, लेकिन अज किसी दा भी ख्याल नहीं जमदा, किसी दा भी मन एकागर नहीं हुंदा। किसे नूं कुछ दिंदा है, किसे नूं कुछ दिंदा है। युधिष्ठिर नूं एक हंस दिसिया सफेद रंग दा, जिस दे एक खंभ ते पुराण, एक ते कुरान। पुराण हिंदुआ का मतवर्ग पुस्तक, कुरान इस्लाम का। ਸੋ ਇਹ ਦੇਖੇ ਪਰ ਉਹ ਹੰਸ ਕਿਰਮ ਕੀੜੇ ਮਾਰ ਮਾਰ ਖਾ ਰਿਹਾ। ਇਹ ਰਾਜੀ ਯੁਧਿਸ਼ਟਰ ਨੇ ਦੇਖਿਆ। ਉਸ ਤੋਂ ਛੋਟਾ ਭਰਾ ਭੀਮ ਸੈਨ ਨੇ ਇੱਕ ਹਾਥੀ ਦੇਖਿਆ ਜਿਹਦੇ ਦੋ ਸੁੰਡਾਂ। ਹਾਥੀ ਦੇ ਹਮੇਸ਼ਾ ਇੱਕ ਸੁੰਡ ਹੋਇਆ ਕਰਦਾ। ਫਿਰ ਹਾਥੀ ਕਾਸਖੋਰਾ ਜਾਨਵਰ ਹੈ, ਮਾਂਸ ਨਹੀਂ ਖਾਇਆ ਕਰਦਾ। ਸੋ ਉਹ ਹਾਥੀ ਇੱਕ ਸੁੰਡ ਦੇ ਨਾਲ ਘਾਹ ਖਾਈ ਜਾਂਦਾ, ਇੱਕ ਦਿਨ ਮਾਂਸ ਖਾਈ ਜਾਂਦਾ। ਤੀਸਰੇ ਅਰਜਨ ਨੇ ਇੱਕ ਗਊ ਦੇਖੀ, ਆਪਣੀ ਵੱਛੀ ਨੂੰ ਚੁੰਘੀ ਜਾਂਦੀ ਹੈ। ਚੁੰਘਣਾ ਗਊ ਵੱਛੀ ਨੇ ਗਾਂ ਨੂੰ ਸੀ, ਉਲਟਾ ਗਊ ਵੱਛੀ ਨੂੰ ਚੁੰਘੀ ਜਾ ਰਹੀ ਹੈ। ਨਕਲ ਨੇ ਚੌਥੇ ਭਰਾ ਨੇ ਤਿੰਨ ਖੂਹ ਮਤਵਾਤਰ ਦੇਖੇ, ਵਿਚਾਲੜਾ ਸੁੱਕਾ, ਦੋ ਲਾਂਭੇ ਵਿੱਚ ਪਾਣੀ, ਪਾਣੀ ਵਾਲਣ ਦੀ ਤਾਰਾ ਇੱਕ ਦੂਜੇ ਨਾਲ ਤਾਲਕ ਰੱਖਦੀ ਹੈ, ਸੁੱਕੇ ਵਿੱਚ ਹੀ ਗੁਜ਼ਰ ਜਾਂਦੀ ਹੈ, ਉਹਦੇ ਵਿੱਚ ਪਾਣੀ ਕੋਈ ਨਹੀਂ ਗਿਰਦਾ। ਪੰਜਵੇਂ ਸਹਿਦੇਵ ਨੇ ਬੜਾ ਭਾਰਾ ਪਹਾੜ, ਉਹਦੇ ਉੱਪਰੋਂ ਹਜ਼ਾਰਾਂ ਮਣ ਦਾ ਪੱਥਰ ਉੱਡਦਾ ਦੇਖਿਆ। ਬੜੇ ਬੜੇ ਕੇਲੋਂ, ਚੀਲ, ਲਿਆਰਾ ਦੇ ਦਰਖਤ ਜੋ ਕਿ ਪਹਾੜੀ ਇਲਾਕਿਆਂ 'ਚ ਹੁੰਦੇ ਹਨ, ਉਹਨਾਂ ਨੂੰ ਭੰਦਾ ਤੋੜਦਾ ਚਲਿਆ ਆ ਰਿਹਾ ਹੈ। ਕੋਈ ਦਰਖਤ ਉਸ ਨੂੰ ਰੋਕਣ ਨੂੰ ਸਮਰੱਥ ਨਾ ਹੋ ਸਕਿਆ। ਅਖੀਰ ਇੱਕ ਸੂਖਮ ਤੀਲਾ ਘਾਹ ਦਾ, ਮਾਮੂਲੀ ਫੰਡਾ ਘਾਹ ਦਾ, ਉਹਦੇ ਆਸਰੇ ਉਹ ਹਜ਼ਾਰਾਂ ਮਣ ਦਾ ਪੱਥਰ ਰੁਕ ਗਿਆ। ਇਹ ਪੰਜਾਂ ਨੇ ਅਲੱਹਦਾ ਅਲੱਹਦਾ ਦਿਸ਼ਟਾਂਤ ਦੇਖੇ, ਪਰ ਸਮਝ ਕੁਛ ਨਾ ਪੈ ਸਕੀ। ਕਿਹਾ ਸੀ ਤੁਹਾਨੂੰ ਦਿਸ਼ਟਾਂਤ ਹੋਣਗੇ, ਉਹ ਕਲਯੁੱਗ ਦੇ ਲੱਛਣ ਹੋਣਗੇ, ਪਰ ਇਹਨਾਂ ਨੂੰ ਇਸ ਗੱਲ ਦੀ ਸਮਝ ਕੁਛ ਨਾ ਪਈ। ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਅਲੱਹਦਾ ਅਲੱਹਦਾ ਦ੍ਰਿਸ਼ਟਾਂਤ ਦੇਖੇ, ਲੇਕਿਨ ਸਮਝ ਨਹੀਂ ਪੈ ਸਕੀ। ਕਿਉਂਕਿ ਕ੍ਰਿਸ਼ਨ ਜੀ ਨੇ ਕਿਹਾ ਸੀ ਵੀ ਇਹ ਕਲਯੁੱਗ ਦੇ ਲੱਛਣ ਹੋਣਗੇ ਜੋ ਤੁਹਾਨੂੰ ਦਿਖਾਈ ਦੇਵੇਗਾ। ਸ਼ਾਮ ਨੂੰ ਭਗਵਾਨ ਨੂੰ ਮਿਲਣ ਵਾਸਤੇ ਆਉਂਦੇ ਹਨ। ਨਮਸਕਾਰ ਕਰਕੇ ਬੈਠ ਗਏ। ਯੁਧਿਸ਼ਟਰ ਨੇ ਪ੍ਰਾਰਥਨਾ ਕੀਤੀ, ਪ੍ਰਭੂ ਆਪ ਦਾ ਹੁਕਮ ਸੀ ਭਜਨ ਵੇਲੇ ਕੁਛ ਦ੍ਰਿਸ਼ਟਾਂਤ ਹੋਣਗੇ ਜੋ ਕਿ ਕਲੂਕਾਲ ਦੇ ਲੱਛਣ ਹੋਣਗੇ, ਪਰ ਸਾਨੂੰ ਸਮਝ ਕੁਛ ਨਹੀਂ ਪਈ। ਕਿਰਪਾ ਕਰਕੇ ਇਹਨਾਂ ਦਾ ਨਿਰਣਾ ਕਰਕੇ ਸਾਨੂੰ ਸਮਝਾ ਦਿਓ, ਬੜੀ ਮਿਹਰਬਾਨੀ ਹੋਵੇਗੀ। ਸੋ ਜਦੋਂ ਇਹ ਯੁਧਿਸ਼ਟਰ ਨੇ ਪ੍ਰਾਰਥਨਾ ਕੀਤੀ, ਉਸ ਮੌਕੇ ਕ੍ਰਿਸ਼ਨ ਜੀ ਕਹਿਣ ਲੱਗੇ, ਆਪਣਾ ਆਪਣਾ ਦ੍ਰਿਸ਼ਟਾਂਤ ਦੱਸੋ ਤਾਂ ਕਿ ਤੁਹਾਨੂੰ ਉਹਨਾਂ ਦਾ ਨਿਰਣਾ ਕਰਕੇ ਦੱਸ ਦਿੱਤਾ ਜਾਏ। ਪਹਿਲੇ ਯੁਧਿਸ਼ਟਰ ਕਹਿਣ ਲੱਗਾ, ਜਿਸ ਵਕਤ ਮੈਂ ਆਪਣੇ ਆਸਣ 'ਤੇ ਬੈਠਾ ਚੌਂਕੜਾ ਲਗਾ ਕੇ ਆਪਣੇ ਖਿਆਲ ਨੂੰ ਬਾਹਰੋਂ ਸੰਕੋਚ ਕੇ ਰੋਜ਼ ਦੇ ਸੁਭਾਅ ਦੇ ਮੁਤਾਬਕ ਪ੍ਰਭੂ ਧਿਆਨ ਸਿਮਰਨ ਵਿੱਚ ਜੋੜਨ ਲੱਗਾ, ਅੱਗੇ ਜੁੜ ਜਾਂਦਾ ਸੀ, ਲੇਕਿਨ ਅੱਜ ਮੈਨੂੰ ਇੱਕ ਹੰਸ ਨਜ਼ਰ ਆਇਆ ਜਿਸਦਾ ਰੰਗ ਸਫੈਦ ਸੀ, ਇੱਕ ਖੰਭ 'ਤੇ ਪੁਰਾਣ, ਇੱਕ 'ਤੇ ਕੁਰਾਨ, ਔਰ ਉਹ ਹੰਸ ਕੀੜੇ ਮਾਰ ਮਾਰ ਖਾਂਦਾ ਸੀ। ਇਹ ਨਹੀਂ ਸਮਝ ਪਈ, ਪਹਿਲੇ ਹੰਸਾਂ ਦੇ ਖੰਭਾਂ 'ਤੇ ਪੁਰਾਣ ਪੁਰਾਣ ਨਹੀਂ ਹੁੰਦੇ, ਫਿਰ ਹੰਸਾਂ ਦਾ ਖਾਜਾ ਹੀਰੇ ਮੋਤੀ ਹੁੰਦੇ, ਕੀੜੇ ਨਹੀਂ ਮਾਰ ਕੇ ਖਾਇਆ ਕਰ, ਇਹ ਕਿਰਪਾ ਕਰਕੇ ਸਮਝਾਓ। ਸੋ ਕ੍ਰਿਸ਼ਨ ਜੀ ਕਹਿਣ ਲੱਗੇ, ਇਹ ਕਲੂਕਾਲ ਦਾ ਹੀ ਲੱਛਣ ਹੈ। ਕਲਯੁੱਗ ਦੇ ਵਿੱਚ ਪੁਰਾਣਾ ਵਾਚਣ ਵਾਲੇ ਔਰ ਕੁਰਾਨਾ ਵਾਚਣ ਵਾਲੇ ਮਤ ਮਤਾਂਤਰਾਂ ਦੇ ਵਿਦਵਾਨਾਂ ਵਾਲੇ ਇਸ਼ਾਰਾ। ਸੋ ਉਹ ਜੋ ਕੁਰਾਨਾ ਪੁਰਾਣਾ ਵਿੱਚ ਕਥਨ ਕੀਤਾ ਹੈ, ਦੋ ਕਿਸਮ ਦੇ ਕਰਤੱਵ ਦੱਸੇ ਹਨ, ਇੱਕ ਤਿਆਗਣ ਯੋਗ, ਇੱਕ ਗ੍ਰਹਿਣ ਕਰਨ ਯੋਗ, ਕਰਨ ਯੋਗ। ਜਿਹੜੇ ਕਰਮ ਦੁਖਦਾਈ ਹਨ, ਜਿਹਨਾਂ ਦਾ ਫਲ ਦੁੱਖ ਹੈ, ਇੱਥੇ ਉੱਥੇ ਉਹਨਾਂ ਦੇ ਪਰਿਤਿਆਗ ਦੇ ਵਾਸਤੇ ਪ੍ਰੇਰਨਾ ਕੀਤੀ ਹੈ। ਜਿਹਨਾਂ ਕਰਮਾਂ ਦਾ ਫਲ ਸੁਖ ਹੈ ਦੁਨੀ ਜਹਾਨੀ, ਉਹਨਾਂ ਕਰਮਾਂ ਨੂੰ ਕਰਨ ਦੀ ਪ੍ਰੇਰਨਾ ਕੀਤੀ ਹੈ। ਸੋ ਇਸ ਕਰਕੇ ਕਲੂਕਾਲ ਦੇ ਜ਼ਮਾਨੇ ਦੇ ਪੁਰਾਣਾ ਪੁਰਾਣਾ ਆਦਿ ਵਾਚਣ ਵਾਲੇ ਵਿਦਵਾਨਾਂ ਵਾਲੇ ਇਸ਼ਾਰਾ ਵੀ ਜੋ ਉਹਨਾਂ ਵਿੱਚ ਕਥਨ ਕੀਤਾ ਹੈ, ਉਹਨਾਂ ਦੇ ਅਨੁਸਾਰ ਨਹੀਂ ਚੱਲਿਆ ਕਰਨਗੇ, ਬਲਕਿ ਆਪਣੀ ਕਾਰਵਾਈ ਉਲਟ ਹੋਏਗੀ ਉਹਨਾਂ ਦੀ। ਇਹ ਕਲੂਕਾਲ ਦੇ ਲੱਛਣ ਸਮਝ ਲੈਣਾ ਕਲਯੁੱਗ ਦੇ ਵਿੱਚ। ਦੂਸਰੇ ਭੀਮਸੈਨ ਨੂੰ ਪੁੱਛਿਆ ਗਿਆ, ਉਹ ਕਹਿੰਦਾ ਮੈਂ ਇੱਕ ਹਾਥੀ ਦੇਖਿਆ ਦੋ ਸੁੰਡਾਂ ਵਾਲਾ, ਇੱਕ ਦਿਨ ਘਾਹ ਖਾਂਦਾ ਸੀ, ਇੱਕ ਦਿਨ ਮਾਂਸ ਖਾਂਦਾ ਸੀ। ਹਾਥੀ ਦੇ ਦੋ ਸੁੰਡਾਂ ਨਹੀਂ ਹੁੰਦੀਆਂ, ਇੱਕ ਸੁੰਡ ਹੋਇਆ ਕਰਦੀ ਹੈ। ਸੋ ਕ੍ਰਿਸ਼ਨ ਜੀ ਕਹਿਣਗੇ, ਠੀਕ ਹੈ, ਦਰਅਸਲ ਤੈਨੂੰ ਇਸ ਬਹਾਨੇ ਕਲਯੁੱਗ ਦੇ ਕੁਛ ਲੱਛਣ ਦੱਸੇ ਗਏ ਹਨ। ਕਲਯੁੱਗ ਦੇ ਵਿੱਚ ਨਿਆਂਕਾਰੀ, ਨਿਆਂ 'ਤੇ ਬਿਠਾਏ ਹੋਏ ਜਿਹੜੇ ਲੋਕ ਹਨ, ਰਾਜਾ ਲੋਕ ਕਹਿ ਲਓ, ਨਿਆਂਕਾਰੀ ਕਹਿ ਲਓ, ਸੋ ਉਹਨਾਂ ਦਾ ਫਰਜ਼ ਪਰਜਾ ਨੂੰ ਸੁੱਖ ਦੇਣਾ ਹੋਇਆ ਕਰਦਾ। ਪਰ ਕਲਯੁੱਗ ਦੇ ਵਿੱਚ ਐਸਾ ਹੋਵੇਗਾ, ਉਹ ਸੱਚੇ ਝੂਠੇ ਦੋਨੋਂ ਤੋਂ ਵੱਡੀਆਂ ਲੈ ਕੇ ਕੰਮ ਕੁਛ ਨਹੀਂ ਕਰਿਆ ਕਰਨਗੇ। ਇਹ ਕਲਯੁੱਗ ਦਾ ਵਰਤ ਵਰਤਾਰਾ ਹੋਏਗਾ, ਪਬਲਿਕ ਦੁਖੀ ਹੋ ਜਾਏਗੀ, ਇਨਸਾਫ਼ ਨਹੀਂ ਮਿਲਿਆ ਕਰੇਗਾ। ਸੋ ਤੀਸਰੇ ਅਰਜਨ ਨੂੰ ਪੁੱਛਿਆ, ਤੂੰ ਦੱਸ। ਅਰਜਨ ਕਹਿਣ ਲੱਗਾ, ਮੈਂ ਇੱਕ ਗਊ ਦੇਖੀ ਜੋ ਆਪਣੀ ਵੱਛੀ ਨੂੰ ਚੁੰਘੀ ਜਾਂਦੀ ਸੀ। ਉਲਟ ਗੱਲ, ਚੁੰਘਣਾ ਵੱਛੀ ਨੇ ਗਾਂ ਨੂੰ ਸੀ। ਕਹਿਣ ਲੱਗੇ, ਹਾਂ, ਇਹ ਕਲਯੁੱਗ ਦਾ ਦ੍ਰਿਸ਼ਟਾਂਤ ਹੈ। ਕਲਯੁੱਗ ਦੇ ਸਮੇਂ ਦੇ ਵਿੱਚ ਜੋ ਲੋਕ ਲੜਕੀਆਂ ਦਾ ਪੈਸਾ ਲੈ ਕੇ ਖਾ ਕਰਨਗੇ, ਉਲਟਾ ਜਿਹੜਾ ਉਹਨਾਂ ਨੂੰ ਕੁਛ ਦੇਣਾ ਬਣਦਾ ਹੈ, ਜਾਂ ਵਕਤਾ ਜਗਰ ਲੋਕ ਲੜਕਿਆਂ ਦਾ ਪੈਸਾ ਵੀ ਲੈ ਕੇ ਖਾਇਆ ਕਰਨਗੇ, ਪਹਿਲੇ ਮੰਗਿਆ ਕਰਨਗੇ ਕੀ ਦਿੰਦੇ ਹਾਂ, ਇਸ ਦਾ ਨਤੀਜਾ ਦੁਖੀ ਹੋਣਾ ਹੈ। ਇਸ ਕਰਕੇ ਇਹ ਵੀ ਕਲਯੁੱਗ ਦਾ ਲੱਛਣ ਹੀ ਹੋਏਗਾ। ਚੌਥੇ ਨਕਲ ਕਹਿਣ ਲੱਗਾ, ਮੈਂ ਤਿੰਨ ਖੂਹ ਦੇਖੇ ਮਤਵਾਤਰ, ਵਿਚਾਲੜਾ ਸੁੱਕਾ, ਦੋ ਲਾਂਬਿਆਂ ਵਿੱਚ ਪਾਣੀ, ਪਾਣੀ ਵੱਲ ਦੀ ਧਾਰਾ ਇੱਕ ਦੂਜੇ ਨਾਲ ਤਾਲਕ ਰੱਖਦੀ ਹੈ, ਵਿਚਾਲੜਾ ਸੁੱਕੇ ਦਾ ਸੁੱਕਾ, ਇਹ ਕਿਰਪਾ ਕਰਕੇ ਦੱਸੋ। ਕਹਿਣ ਲੱਗੇ, ਹਾਂ, ਇਹ ਵੀ ਕਲਯੁੱਗ ਦੇ ਲੱਛਣ ਹਨ। ਕਲੂ ਕਾਲ ਦੇ ਵਿੱਚ ਲੋਕ ਨਜ਼ਦੀਕੀਆਂ ਨਾਲੋਂ ਹਿਤਮੋਹ ਤੋੜ ਕੇ ਦੂਰ ਇਹਨਾਂ ਦਾ ਹਿਤਮੋਹ ਹੋਇਆ ਕਰੇਗਾ। ਇਸ ਕਰਕੇ ਧਨ ਦੌਲਤ ਦਾ ਹੀ ਪਿਆਰ ਰਹਿ ਜਾਏਗਾ। ਇਸਤਰੀ ਪੁਰਖੇ ਦਾਮ ਹਿਤ ਭਾਵੇਂ ਆਏ ਕਿਥਾਂ ਹੂੰ ਜਾਹੀ, ਇਹ ਕਲਯੁਗ ਦੇ ਲੱਛਣ ਹੋਣਗੇ। ਪੰਜਵੇਂ ਸਹਿਦੇਵ ਕਹਿਣ ਲੱਗਿਆ, ਮੈਂ ਇੱਕ ਪਹਾੜ ਤੋਂ ਹਜ਼ਾਰਾਂ ਮਣ ਦਾ ਪੱਥਰ ਉੱਡਦਾ ਦੇਖਿਆ, ਬੜੇ ਬੜੇ ਕੇਲੋਂ ਚੀਰ ਲਿਆਰਾ ਦੇ ਦਰਖਤਾਂ ਨੂੰ ਭੰਦਾ ਤੋੜਦਾ ਚਲਾ ਰਿਹਾ ਹੈ, ਕੋਈ ਵੀ ਦਰਖਤ ਉਸਨੂੰ ਰੋਕਣ ਨੂੰ ਸਮਰੱਥ ਨਾ ਹੋ ਸਕਿਆ। ਅਖੀਰ ਸੂਖਮ ਤੀਲਾ ਘਾਹ ਦਾ ਆ ਗਿਆ, ਜਿਸ ਦੇ ਆਸਰੇ ਉਹ ਹਜ਼ਾਰਾਂ ਮਣ ਦਾ ਪੱਥਰ ਠਲਿਆ ਗਿਆ। ਉਸ ਸੂਖਮ ਤੀਲੇ ਘਾਹ ਦੇ ਨੂੰ ਤੋੜਨ ਨੂੰ ਸਮਰੱਥ ਨਾ ਹੋ ਸਕਿਆ। ਸੋ ਇਹ ਬਚਨ ਸੁਣ ਕੇ ਕਹਿਣ ਲੱਗੇ, ਹਾਂ ਇਹ ਕਲਯੁਗ ਦਾ ਹੀ ਲੱਛਣ ਹੈ। ਕਲਯੁਗ ਦੇ ਵਿੱਚ ਲੋਕ ਪਹਿਲੇ ਸਮਿਆਂ ਵਾਂਗੂ ਕਈ ਬਾਜ ਸਾਧਨ ਕਰਕੇ ਆਪਣੇ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਨਗੇ। ਪਹਾੜ ਪਾਪ ਹਨ, ਜਿਹੜਾ ਪੱਥਰ ਹੈ ਵੱਡਾ, ਕੇਲੋਂ ਚੀਲ ਦਿਆਰਾ ਦੇ ਦਰਖਤ, ਇਹ ਬਾਜ ਬੇਰੰਗ ਸਾਧਨ ਹਨ। ਇਹਨਾਂ ਦੁਆਰਾ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰਨਗੇ, ਪਰ ਇਹਨਾਂ ਦੁਆਰਾ ਮਨ ਇਕਾਗਰ ਨਹੀਂ ਹੋਇਆ ਕਰੇਗਾ। ਮਨ ਨੂੰ ਇਕਾਗਰ ਕਰਨ ਦਾ ਸਾਧਨ ਇੱਕ ਸੂਖਮਤੀਲਾ ਘਾਹ ਦਾ ਕੀ ਪ੍ਰਭੂ ਦਾ ਨਾਮ ਹੈ, ਪਰਮੇਸ਼ੁਰ ਦਾ ਨਾਮ ਹੈ, ਜਿਸ ਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਵਸ ਜਾਇਆ ਕਰੇਗਾ ਉਹਨੇ ਪਾਪ ਹੋ ਜਾਇਆ ਕਰੇਗਾ। ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਤਾਂ ਤੇ ਕਲਯੁਗ ਦੇ ਵਿੱਚ ਨਾਮ ਦੀ ਮਹੱਤਤਾ ਹੈ, ਨਾਮ ਦੀ ਮਹਿਮਾ ਹੈ, ਕਿਉਂ ਫਰਮਾਉਂਦੇ ਹਨ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਅਵਤਾਰ ਹੋਇਆ, ਸ਼ੰਤ ਅਵਤਾਰ ਹੋਏ। ਆਪ ਜੀ ਨੇ ਨਾਮ ਦਾ ਸਿਮਰਨ ਪਹਿਲੇ ਸਮਿਆਂ ਵਿੱਚ ਮਨ ਨੂੰ ਇਕਾਗਰ ਕਰਨ ਦਾ ਢੰਗ, ਪ੍ਰਾਣਾਯਾਮ, ਯੋਗਾ ਅਭਿਆਸ, ਰਿਚ ਕਪੂਰ ਕੁੰਭਕ ਆਦਿ ਜਿਹੜੇ ਇਹ ਉਪਾਸਨ ਕੀਤੇ ਜਾਂਦੇ ਸਨ, ਇਹਨਾਂ ਦੁਆਰਾ ਪ੍ਰਾਣ ਰੋਕ ਕੇ ਮਨ ਨੂੰ ਰੋਕਿਆ ਜਾਂਦਾ ਸੀ। ਕਿਉਂਕਿ ਜੋਗੀਸ਼ਰਾਂ ਨੇ ਮਨ ਔਰ ਪ੍ਰਾਣ ਇੱਕ ਚੀਜ਼ ਮੰਨੇ ਹਨ। ਮਨ ਰੁਕ ਜਾਏ, ਪ੍ਰਾਣ ਰੁਕ ਜਾਂਦੇ, ਇਹਨਾਂ ਦੀ ਗਤੀ ਧੀਮੀ ਹੋ ਜਾਂਦੀ ਹੈ। ਪ੍ਰਾਣ ਰੁਕ ਜਾਣ, ਮਨ ਰੁਕ ਜਾਂਦਾ ਹੈ, ਦੋਵੇਂ ਇੱਕ ਚੀਜ਼ਾਂ ਜੋ ਹਨ। ਪਰ ਇਹ ਮਾਰਗ ਕਠਿਨ ਹੈ। ਇਸ ਸਮੇਂ ਦੇ ਲੋਕਾਂ ਦੇ ਦਿਮਾਗ ਉਤਨੇ ਤਕੜੇ ਤਾਕਤਵਰ ਨਹੀਂ ਹਨ। ਪ੍ਰਾਣਾਯਾਮ ਦੀਆਂ ਚਾਲਾਂ ਚੱਲਣ ਵਾਲੇ ਹਨ। ਗੁਰੂ ਨਾਨਕ ਜੀ ਨੇ ਨਾਮ ਦੀ ਥਿਓਰੀ, ਨਾਮ ਸਿਮਰਨ ਦਾ ਮਾਰਗ, ਸੌਖਾ ਮਾਰਗ, ਜਿਸਦੇ ਆਸਰੇ ਨਾਮ 'ਤੇ ਸਵਾਰ ਕਰਕੇ ਸੁਰਤ ਨੂੰ ਉਸੀ ਥਾਂ ਲਿਜਾਇਆ ਜਾਂਦਾ ਹੈ ਜਿੱਥੇ ਪ੍ਰਾਣਾਯਾਮੀ ਪਹੁੰਚਦੇ ਨੇ, ਉਦੋਂ ਵੀ ਚੱਲ ਜਾਇਆ ਜਾਂਦਾ। ਇਉਂ ਕਰਕੇ ਨਾਮ ਸਿਮਰਨ ਦੇ ਅਨੇਕਾਂ ਯੁਕਤੀਆਂ, ਵਿਖੜੀ ਬਾਣੀ, ਮਧਵਾ ਬਾਣੀ, ਪਸੰਤੀ ਬਾਣੀ, ਭਰਾ ਬਾਣੀ, ਸਵਾਸ ਸਵਾਸ ਸਿਮਰਨ ਕਰਨਾ, ਤ੍ਰਿਪਟੀ ਵਿੱਚ ਬਿਰਤੀ ਰੋਕਣੀ, ਦਸਵੇਂ ਦੁਆਰ ਬਿਰਤੀ ਰੋਕਣੀ, ਸਿਰਫ ਨਾਮ ਸਿਮਰਨ ਦੇ ਆਧਾਰ 'ਤੇ ਪ੍ਰਾਣਾਯਾਮ ਜੇ ਕੋਈ ਕਰੇ। ਇਸ ਸਮੇਂ ਦੇ ਪਹਿਲ ਤਾਂ ਦਿਮਾਗ ਹੀ ਨਹੀਂ ਚਾਲ ਚੱਲਦੇ, ਨਾ ਸਰੀਰ ਉਤਨੇ ਤਕੜੇ ਹਨ, ਨਾ ਦਿਮਾਗ ਉਤਨੇ ਤਕੜੇ ਹਨ। ਖੁਰਾਕਾਂ, ਆਚਾਰ, ਆਹਾਰ ਵਿਵਹਾਰ ਦੀ ਦ੍ਰਿਸ਼ਟੀ ਨਾ ਹੋਣ ਦਾ ਕਾਰਨ ਹੈ। ਥੋੜ੍ਹੀ ਜਿਹੀ ਖੇਚਲ ਕਰਕੇ ਦਿਮਾਗ ਵੀ ਸਿਰ ਫੜ ਬਹਿੰਦੇ ਹਨ, ਤਾਂ ਕਿਹਨੇ ਕਰਨਾ ਹੈ? ਭਲਾ ਮੰਨ ਲਓ ਥੋੜ੍ਹੀ ਦੇਰ ਵਾਸਤੇ ਹਜ਼ਾਰ ਆਦਮੀ ਪ੍ਰਾਣਾਯਾਮ ਕਰਨ ਲੱਗ ਜਾਵੇ, ਉਹਨੂੰ ਕਰਾਉਣ ਵਾਲਾ ਵੀ ਕੋਈ ਕਾਮਲ ਉਸਤਾਦ ਹੋਵੇ। ਹੋ ਸਕਦਾ ਇੱਕ ਅੱਧਾ ਅਰੋਗ ਰਹਿ ਜਾਵੇ, ਬਾਕੀ ਸਭ ਰੋਗੀ ਹੋ ਜਾਣ। ਰੋਗੀ ਦੀ ਜ਼ਿੰਦਗੀ ਕਿਆ ਹੈ? ਨਰਕ ਹੈ। ਸੋ ਇਸ ਵਾਸਤੇ ਗੁਰੂ ਜੀ ਨੇ ਇਸ ਨੂੰ ਪਸੰਦ ਨਹੀਂ ਕੀਤਾ। ਵਾਰ ਵਾਰ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਗੁਰੂ ਜੀ ਨੇ ਫਰਮਾਇਆ ਸੀ, ਇਸ ਸਮੇਂ ਦੇ ਵਿੱਚ ਪ੍ਰਾਣਾਯਾਮ ਦਾ ਮਾਰਗ ਨਹੀਂ। ਇਸ ਸਮੇਂ ਦੇ ਲੋਕਾਂ ਦੇ ਦਿਮਾਗ ਪ੍ਰਾਣਾਯਾਮ ਦੀ ਚਾਲ ਚੱਲਣ ਵਾਲੇ ਨਹੀਂ। ਅਸ਼ਤਾ ਸਿਮਰਨ ਦਾ ਮਾਰਗ, ਕਲਯੁਗ ਨਾਨਕ ਨਾਮ ਸੁਖਾਲਾ, ਇਹ ਮਾਰਗ ਚਲਾਉਣਾ ਹੈ, ਜਿਸਦੇ ਆਸਰੇ ਜੀਵਾਂ ਦੀ ਕਲਿਆਣ ਹੋਵੇ ਔਰ ਸਾਰੇ ਕਰ ਸਕਣ। ਤਾਂ ਤੇ ਗੁਰੂ ਜੀ ਨੇ ਇਹ ਮਾਰਗ ਚਲਾਇਆ, ਨਾਮ ਦਾ ਸਿਮਰਨ ਔਰ ਨਾਮ ਦਾ ਕੀਰਤਨ। ਸਿਮਰਨ ਦੇ ਆਸਰੇ ਬਿਰਤੀ ਨੂੰ ਅੰਦਰਿਤ ਕਰਨਾ, ਕੀਰਤਨ ਦੇ ਵਿੱਚ ਸੁਰਤ ਨੂੰ ਜੋੜਨਾ, ਹਰੀ ਕੀਰਤਨ ਦੇ ਵਿੱਚ ਸੁਰਤ ਨੂੰ ਜੋੜ ਕੇ ਸਿਮਰਨ ਦਾ ਹਰੀ ਬਣਾਉਣਾ, ਇਉਂ ਦੱਸਿਆ। ਕੀਰਤਨ ਪ੍ਰਧਾਨਾ ਕਲਯੁਗ ਮੈਂ, ਕੀਰਤਨ ਪ੍ਰਧਾਨਾ ਕਲਯੁਗ Thank you. कलयुग में कीर्तन प्रधाना, गुरमुख जपिए लाए ध्याना, आप तरे सगले कुल तारे, हर दरगह पद सिउं जाएंदा। कलू काल दे विच नाम सिमरन जिथे उथे कीर्तन, इसकी प्रधानता संगीत द्वारा मन जल्दी एकाग्र हो जाया करता है। सो बिरती टका के अपने मन एकाग्र करने वास्ते वाहिगुरु दे प्यार विच हरी कीर्तन करना, जिहड़ा यूं निष्काम निर्माण निर्वाण हरी कीर्तन करता है वो आप भी तरदा है, कुलां नूं भी तारदा है। रब की दरगाह विच इज्जत सत्कार नाल जांदा है मरन तो बाद। सत्संग दुनिया विच निगाह मार के देखो, जिहड़ा आउंदा चार दिन कट के तुर जांदा, वड्डियां वड्डियां वल निगाह मारो, इहो जिहे पुरश भी दुनिया ते हो चुके जो धरती नूं कागज़ वांगू लपेटण नूं समर्थ सन, धरती नूं फूक उड़ा के उड़ा देण, फूक मार के उड़ा देण नूं समर्थ सन, अज कित्थे आणो? बड़े बड़े राजे राणे बादशाह समर्थ पीर पैगंबर औलिए दुनिया ते कोई नज़र नहीं आउंदा, और आम लोगां दी गिणती तां करनी ही की है। इस करके संसार मुसाफरखाना है, इस तो संसार की वड्डी महत्ता वड्डी हस्ती कोई ते इस नाशवंत संसार दे विच जिथे सिर्फ चार दिन कटने हैं उथे भजन तो बिना सवाए सिरदर्दी ते होर हासिल की है इंसान की हास की खट जाऊगा? कुछ नहीं। हाँ जी, जे इत्थे कुछ बना गया अगे ले गया, जिन्हें अपना ना कुछ सवारिया उन्हें की कीता? कुछ भी नहीं कीता। ताते दुनिया विच मानुख शरीर धार के तो व्यवहार कार करो, नेक नियति नाल अच्छा है, करना बनता है, लेकिन जिन्हें परमार्थक फर्ज भुला दिता उसने तो मानो कुछ भी ना कीता, उन्हें तो मनुखा दे जुए विच हारती मानो चले जुआरी दोए हथ चाड़, उन्हों की तो यही जी हालत है जिमें जुएबाज जुआ खेल के बस कन्नियाँ छाड़ के तुर जाता है, इं दुनिया तो तुर जाएगा, पता नहीं किड़े जहनम फिरेगा। तो इस मानकता व्यर्थ नहीं जान देना चाहिए। सौखा मार्ग, सौखा उपा, सौखा रस्ता जिसन हरिक अपना सकता है, हरिक दे करंदा है सिमरन, हरी सिमरन और हरी कीर्तन, इस द्वारा अपने जन्म नूं सफला करन दी कोशिश करो। इस समय दा मार्ग यही दस्या है, कलयुग दे विच कला कलेश दा जमाना सत्संग, कलयुग होर कुछ नहीं, कलयुग दे सिंग नहीं, पूंछ नहीं, मूंह नहीं, सिर नहीं, यह कला कलेश दिलां दे विच जिहड़ा वध रहा है इसनूं कलयुग कहा जाता है। सो इस कला कलेश तो बचण वास्ते मन दी शांति दे वास्ते मन का ही साधन चाहिए है, मन का साधन है भजन बाणी ही। सो मन नू इस दे आसरे एकाग्र किया जाए, कले कलेश तो उच्चा उठा दिता जाए, फिर मन शांत और सुखी रह सकता है। जेडे बाज साधन और शरीर के साधन हर वह मन नू कैसे कले कलेश तो बचा सकणगे? तांते मन नू कले कलेश तो बचाउण वास्ते मानसिक साधन ही श्रेष्ठ है। तदे गुरु बाबा जी ने यह नाम का सिमरन और नाम का कीर्तन यही सानू आके थां थां सत्तां दीपां नवां खंडां दे विच फिर के यही सिक्ष्या दित्ती। गुरसिखी भगती मार्ग सौखे असूल हन जिसदे ओह दृढ़ करवाया, ते थां थां यह उच्ची आवाज़ नाल होका दित्ता, हुण कलयुग आ गया, वाहिगुरू का नाम जप के जन्म सफला कर लो।
कलू आयो रे हरी नाम बीज लो, कलू आयो रे Thank you.
इंसान जदों दुनिया दे धंधियां विच लग के अपने अगे पिछे दी विचार नहीं करदा, उस मौके तां इसनु समझ ही नहीं पैंदी मैं की करने की नहीं करदा। जिवें अंधेरे विच हर इक नूं ठेडे ही खाने पैंदे हन, रोशनी होवे आराम नाल सफर तय करदा है। इसी तरह विचार रूपी रोशनी तो बिना ठेडे ही खाने जिंदगी दे विच सिवाय सिरदर्दी ते हासिल कुछ नहीं साथ है। अंते जिहड़ा समा सत्संग विच वाहिगुरू दे जस विच गुजरदा है उही सुख रूप है, शांत रूप है, लेखे विच भी है। वाहिगुरू दे भजन विच गुजरदा है उह भी लेखे, बाकी होर समा किसी कम नहीं। सो जदों ऐ दुनिया तों बंदा मुसाफर होके तुरदा है, अगले लोग नूं ताई करदा है, उदों पता लगता है कोई चीज़ इस दे नाल नहीं जाती सिवाय इस दे कर्मां दे फल दे, सिवाय इस दे शुभ शुभ दे। तदे गुरु बाबा जी कहिंदे ने मरदानिया वालिया, इस इंसान दे जीव दे तीन मित्र हन, भावें उन्हां दी मित्रता ही अपने अपने थानी है, संबंधी हन, धन है और कर्म हन। धन उतनी देर तक जिनी देर शरीर प्राण चलते हैं कार्य सिद्धि वास्ते बने, जिस दे नाल कुली जुली गुली खरीदनी है और कुछ नहीं। धन का मतलब धन कमाउण वास्ते तां उतना कमाउणा चाहिए जिन्ना शरीर का निर्वाह चले, ज्यादा कुछ है जिहड़ा सो इस दे कम तां उन्ना की होना। सो दूसरे संबंधियां दी मित्रताई शमशान भूमिका थाई अगह कोई नहीं जाता, अगे तो इस कर्मों वास्ता पैना है। कर्म न की तो मित अपने कर्मों यानी चंगे शुभ कर्म नामदान इशनान इन्हों का संग्रह ना किया, इन्हों का मजमुआ इकट्ठा ना किया। इंसान ने आके सत्संग दुनिया चार दिहाड़े की है, ये भी नहीं कोई कह सकता किस वेले शरीर विचों प्राण निकल जाते, किसी नूं कोई इलम नहीं इस गल का भी कितनी आयु है। इस गल का विचार करता होया सियाणा आदमी सो इत्थे सुख शांति नाल अपने समय नूं गुजारन की कोशिश करता है, उसका उपाय सत्संगत हरी जस भजन ही है और अगंत नूं भी संवारन का यही कुछ उपाय है। तां ते सानू गुरु बाबा जी ने ही दसिया, अब कलू आए आए कुनाम बो बो आंडो तनाही नाही मत फर्म फूलो फूलो, ये दसिया है। तां ते इस गल नूं अमल विच लिया के जन्म सफल करन दी कोशिश करो। हुण गुरु स्तोत्र पढ़ो।
तन है तन है गुरु नानक साहिब तन है, धन है धन है धन है गुरु अंगद साहब जी धन है गुरु बोल क देना आए गुरु बोल क देना डोल सतनाम जीरी वाहे गुरु बोल सतनाम जीरी वाहे गुरु बोल